ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿੱਧ ਹੋਤੀ ਮੇਰੇ ਸਤਿਗੁਰਾ ਸਾ ਬਿੱਧ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਉ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਸਤਿਗੁਰੂ ਰਹਿਮਤ ਕਰਨ ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਸਤਸੰਗਤ ਸੋ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਦੇ ਮਾਂ ਵਾਕ ਅਨੁਸਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਆਪਾਂ ਨੂੰ ਬਖਸ਼ਿਸ਼ ਕਰਨ ਲੱਗਿਆਂ ਗੁਰਤਾ ਗੱਦੀ ਦੇ ਤਖ਼ਤ 'ਤੇ ਸੁਭਾਏਮਾਨ ਹੋ ਕੇ ਪ੍ਰਕਾਸ਼ਮਾਨ ਹੋ ਕੇ ਜੋ ਅੱਜ ਦੇ ਪਾਵਨ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਪਾਵਨ ਸ਼੍ਰੀ ਮੁਖਵਾਕ ਪਾਵਨ 687 ਅੰਗ ਤੋਂ ਪ੍ਰਾਰੰਭ ਹੋ ਕੇ 688 ਅੰਗ 'ਤੇ ਸੰਪੂਰਨ ਹੁੰਦੇ ਆ ਧਨਾਸਰੀ ਰਾਗਣੀ ਦੇ ਵਿੱਚ ਜਿਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕੁੱਲ 31 ਰਾਗਾਂ ਦੇ ਵਿੱਚੋਂ 10ਵਾਂ ਨੰਬਰ ਹੈ ਸੋ ਇਹਦੇ ਵਿੱਚ ਸ਼ੰਤ ਬਾਣੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਇੱਥੋਂ ਪ੍ਰਾਰੰਭ ਹੁੰਦੀ ਹੈ ਬਾਣੀ ਦੀ ਤਰਤੀਬ ਮੁਤਾਬਕ ਸੋ ਪਹਿਲੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਸ਼ੰਤ ਬਾਣੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਨਕ ਨਿਰੰਕਾਰੀ ਜੀ ਜਿਹੜੇ ਅਕਾਲ ਪੁਰਖ ਦੇ ਦਰ ਤੋਂ ਨਿਆਮਤਾਂ ਰਹਿਮਤਾਂ ਨਾਮ ਦੇ ਖਜ਼ਾਨੇ ਗਰੀਬੀ ਨੌ ਨਿਧੀਆਂ ਲੈ ਕੇ ਆਏ ਸਨ ਇਸ ਕਲਯੁੱਗ ਦੇ ਘੋਰ ਸਮੇਂ ਅੰਦਰ ਇਹਨੂੰ ਤਾਰਨ ਵਾਸਤੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਉਹ ਨਾਮ ਦਾ ਖਜ਼ਾਨਾ ਵੰਡਿਆ ਔਰ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਬੜੇ ਕਰਮ ਕਾਂਡ ਤੀਰਥ ਯਾਤਰਾ ਨੂੰ ਬਹੁਤ ਵੱਡਾ ਸਥਾਨ ਦਿੱਤਾ ਗਿਆ ਸੀ ਯੋਗੀ ਲੋਕ ਬ੍ਰਾਹਮਣ ਲੋਕ ਤੀਰਥਾਂ 'ਤੇ ਬੈਠੇ ਹੋਏ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੇ ਨਾਲ ਭਰਮਾ ਰਹੇ ਸਨ ਲੁੱਟ ਰਹੇ ਸਨ ਵਾਹਿਗੁਰੂ ਦੀ ਭਗਤੀ ਤੋਂ ਹਿਰਦੇ ਕੋਰੇ ਸਨ ਖਾਲੀ ਸਨ ਜਿਸ ਕਰਕੇ ਕਲਯੁੱਗ ਦੇ ਸਮੇਂ ਅੰਦਰ ਮਨ ਬਾਣੀ ਸਰੀਰ ਕਰਕੇ ਪਵਿੱਤਰ ਨਹੀਂ ਹੋਇਆ ਜਾ ਸਕਦਾ ਸੀ ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਰੇਕ ਕਰਮ ਕਿਰਿਆ ਦੇ ਨਾਲ ਜਿਹੜੀ ਵੀ ਆਪ ਜੀ ਨੂੰ ਕਿਸੇ ਨੇ ਕਹੀ ਉੱਥੇ ਨਾਮ ਦਾ ਕਥਨ ਕੀਤਾ ਹੈ ਨਾਨਕ ਕਹਿ ਘਰ ਕੇਵਲ ਨਾਮ ਦੇ ਮਾਂ ਵਾਕ ਅਨੁਸਾਰ ਇਹ ਜੋ ਪਾਵਨ ਸ਼ਬਦ ਆ ਇਹਦੀ ਉਥਾਨਕਾ ਜੁੜਾਉਂਦੀ ਹੈ ਇਤਿਹਾਸ ਮੁਤਾਬਕ ਉਥਾਨਕਾ ਉਸ ਨੂੰ ਕਹਿੰਦੇ ਹਨ ਸਾਧ ਸੰਗਤ ਜੀ ਕਿ ਇਹ ਸ਼ਬਦ ਕਦੋਂ ਉਚਾਰਨ ਕੀਤਾ ਕਿੱਥੇ ਉਚਾਰਨ ਕੀਤਾ ਕਿਉਂ ਉਚਾਰਨ ਕੀਤਾ ਇਹਦੇ ਭਾਵ ਨੂੰ ਸਮਝ ਲੈਣਾ ਇਹਨੂੰ ਉਥਾਨਕਾ ਕਿਹਾ ਹੈ ਸੋ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਸ ਵੇਲੇ ਰਾਏ ਭੋਏ ਦੀ ਤਲਵੰਡੀ ਵਿੱਚ ਸਨ ਉਸ ਵੇਲੇ ਜੋ ਥਾਨੇਸਰ ਤੀਰਥ ਹੈ ਹਰਿਆਣੇ ਦੇ ਵਿੱਚ ਕੁਰਕਸ਼ੇਤਰ ਜ਼ਿਲ੍ਹੇ ਵਿੱਚ ਸ਼ਿਵਜੀ ਦਾ ਇਹ ਤੀਰਥ ਹੈ ਬੜੇ ਵੱਡੇ ਇੱਥੇ ਸਰੋਵਰ ਬਣੇ ਹੋਏ ਨੇ ਕਈ ਮੀਲਾਂ ਦੇ ਵਿੱਚ ਇੱਥੇ ਲੋਕ ਦਸਹਿਰਾ ਲੱਗਦਾ ਹੈ ਦਸ ਪੁਰਬ ਦਸਾਂ ਦਿਨਾਂ ਦੇ ਵਿੱਚ ਲੋਕ ਨਹਾਉਂਦੇ ਨੇ ਬੜਾ ਵੱਡਾ ਫਲ ਮੰਨਦੇ ਹਨ ਸੋ ਪੁਰਾਤਨ ਪੁਰਾਣਕ ਮਤ ਅਨੁਸਾਰ ਗੰਗਾ ਦਾ ਜਿਸ ਦਿਨ ਜਨਮ ਹੋਇਆ ਸੀ ਉਹਨੂੰ ਦਸਹਿਰਾ ਵਾਲਾ ਦਿਨ ਕਿਹਾ ਜਾਂਦਾ ਹੈ ਇਸ ਦਿਨ ਇੱਥੇ ਥਨੇਸਰ ਤੀਰਥ 'ਤੇ ਸ਼ਿਵਜੀ ਦੇ ਥਾਂ ਬੜੇ ਲੋਕ ਇਕੱਠੇ ਹੋ ਕੇ ਇਸ਼ਨਾਨ ਕਰਨ ਦਾ ਬਹੁਤ ਵੱਡਾ ਮਹੱਤਵ ਮੰਨਦੇ ਨੇ ਔਰ ਉਹ ਇਹ ਵੀ ਪੁਰਾਣਕ ਮਤ ਅਨੁਸਾਰ ਮੰਨਦੇ ਨੇ ਕਿ ਦਸ ਪੁਰਬ ਜਿਹੜੇ ਸਰੀਰ ਸੋ ਦਸ ਪਾਪ ਜਿਹੜੇ ਸਰੀਰ ਦੇ ਵੱਡੇ ਹਨ ਬ੍ਰਹਿਮੰਡ ਪੁਰਾਣ ਦੇ ਵਿੱਚ ਜਿਨ੍ਹਾਂ ਦਾ ਕਥਨ ਆਉਂਦਾ ਹੈ ਉਹ ਇਸ ਦਿਨ ਦਸਹਿਰਾ 'ਤੇ ਇੱਥੇ ਥਾਨੇਸਰ ਤੀਰਥ 'ਤੇ ਇਸ਼ਨਾਨ ਕਰਕੇ ਉਹ ਦਸ ਦੇ ਦਸ ਜਿਹੜੇ ਪਾਪ ਨੇ ਉਹ ਲਏ ਜਾਂਦੇ ਹਨ ਨਾਸ ਹੋ ਜਾਂਦਾ ਉਹਨਾਂ ਦਾ ਮਨੁੱਖ ਪਵਿੱਤਰ ਹੋ ਜਾਂਦਾ ਹੈ ਅਤੇ ਆਦਿਕ ਸੋ ਬਣੀ ਹੋਈ ਉਸ ਸਮੇਂ ਦੀ ਰਵਾਇਤ ਅਨੁਸਾਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਕੁੱਲ ਦੇ ਲੋਕ ਜਿੰਨੇ ਸਨ, ਆਲਾ ਦੁਆਲਾ ਸ਼ਰੀਕਾ ਕਬੀਲਾ, ਵੱਡਿਆਂ ਵਡੇਰਿਆਂ ਨੇ ਆਪ ਜੀ ਜਦੋਂ ਤਲਵੰਡੀ ਰਾਏ ਭੋਏ ਦੀ ਆਏ, ਮਹਾਰਾਜ ਸਾਹਿਬ ਨੂੰ ਕਹਿਣ ਲੱਗੇ ਦਸਹਿਰਾ ਪੁਰਬ ਲੱਗਣ ਵਾਲਾ ਹੈ ਅਤੇ ਆਓ ਤੁਸੀਂ ਵੀ ਸਾਡੇ ਨਾਲ ਚੱਲੋ। ਤੁਸੀਂ ਸੰਸਾਰ ਵਿੱਚ ਕਿੰਨੀ ਯਾਤਰਾ ਕਰ ਰਹੇ ਹੋ, ਸਾਡੇ ਨਾਲ ਇਹ ਤੀਰਥ ਯਾਤਰਾ 'ਤੇ ਉੱਥੇ ਥਨੇਸਰ ਜਾਣਾ ਕਰੀਏ, ਉੱਥੇ ਇਸ਼ਨਾਨ ਕਰੀਏ, ਬਹੁਤ ਪੁੰਨ ਲੱਗੇਗਾ, ਉੱਥੇ ਦਸਹਿਰਾ ਲੱਗ ਰਿਹਾ ਹੈ, ਮਹਾਰਾਜ ਤੁਸੀਂ ਸਾਡੇ ਨਾਲ ਚੱਲੋ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਨੇ ਨਾਮ ਭਗਤੀ ਸਹਿਤ ਗਿਆਨ ਦਿੱਤਾ ਹੈ, ਸੰਸਾਰ ਵਿੱਚ ਰਹਿੰਦੇ ਹੋਏ ਲੋਕਾਂ ਨੂੰ, ਮਾਇਆ ਵਿੱਚ ਰਹਿੰਦੇ ਹੋਇਆਂ ਨੂੰ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਹੜੇ ਤੀਰਥ ਦੀ ਗੱਲ ਕਰਦੇ ਹੋ, ਅਸੀਂ ਤਾਂ ਪਹਿਲਾਂ ਹੀ ਤੀਰਥ ਦੇ ਉੱਪਰ ਇਸ਼ਨਾਨ ਕਰ ਰਹੇ ਹਾਂ। ਤਾਂ ਉਸ ਵੇਲੇ ਸਤਿਗੁਰਾਂ ਨੇ ਜਦੋਂ ਇਹ ਕਿਹਾ ਵੀ ਜਿਨ੍ਹਾਂ ਨੇ ਪਹਿਲਾਂ ਹੀ ਇਸ਼ਨਾਨ ਕੀਤਾ ਹੋਵੇ ਉਹਨਾਂ ਨੂੰ ਹੋਰ ਤੀਰਥ 'ਤੇ ਨਹਾਉਣ ਦੀ ਲੋੜ ਨਹੀਂ ਹੁੰਦੀ, ਤਾਂ ਉਹ ਉਹਨਾਂ ਨੇ ਮਹਾਰਾਜ ਸਾਹਿਬ ਜੀ ਨੂੰ ਸਵਾਲ ਕੀਤਾ ਵੀ ਕਿਹੜਾ ਤੀਰਥ, ਅਸੀਂ ਤਾਂ ਵੇਖਿਆ ਹੀ ਨਹੀਂ ਤੁਹਾਨੂੰ ਕਿਤੇ ਜਾ ਕੇ ਇਸ਼ਨਾਨ ਕਰਦਿਆਂ ਹੋਇਆਂ, ਕਿਹੜੇ ਤੀਰਥ 'ਤੇ ਤੁਸੀਂ ਇਸ਼ਨਾਨ ਕਰ ਰਹੇ ਹੋ? ਤਾਂ ਉਸ ਵੇਲੇ ਪਾਵਨ ਧਨਾਸਰੀ ਰਾਗ ਦੇ ਵਿੱਚ ਸ਼ੰਤ ਬਾਣੀ ਜਿਹਦੇ ਵਿੱਚ ਤੀਰਥ ਕੀ ਹੈ, ਅਸਲ ਦੋ ਤਰ੍ਹਾਂ ਦਾ ਤੀਰਥ ਹੈ, ਜਿਹੜਾ ਮਨੁੱਖ ਦੇ ਮਨ ਬਾਣੀ ਸਰੀਰ ਕਰਕੇ ਉਹਨੂੰ ਤਿੰਨ ਤਰ੍ਹਾਂ ਦੇ ਨਾਲ ਪਵਿੱਤਰ ਕਰ ਦਿੰਦਾ, ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ, ਅਤੇ ਮਾਨਸ ਦੇਹੀ ਦੀ ਨਰਨਰੈਣੀ ਦੇਹੀ ਦਾ ਉਧਾਰ ਹੋ ਜਾਂਦਾ ਹੈ, ਇਹਦੀ ਗਤੀ ਹੋ ਜਾਂਦੀ, ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ, ਉਹ ਕਿਹੜਾ ਤੀਰਥ ਹੈ? ਇਹ ਸੱਚੇ ਪਾਤਸ਼ਾਹ ਨੇ ਦਰਸਾਇਆ ਦੋ ਤਰ੍ਹਾਂ ਦਾ ਤੀਰਥ ਇਹਦੇ ਵਿੱਚ। ਸੋ ਜਿਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪ੍ਰਥਾਏ ਉਹਨਾਂ ਆਪਣੇ ਸ਼ਰੀਕੇ ਕਬੀਲੇ ਵੱਡਿਆਂ ਵਡੇਰਿਆਂ ਬਜ਼ੁਰਗਾਂ ਦੇ ਜਿਨ੍ਹਾਂ ਨੇ ਕਿਹਾ ਚਲੋ ਤੀਰਥ ਉੱਥੇ ਆਪਾਂ ਇਸ਼ਨਾਨ ਕਰਕੇ ਆਈਏ, ਪ੍ਰਥਾਏ ਉਹਨਾਂ ਦੇ ਸਾਂਝਾ ਉਪਦੇਸ਼ ਸਾਰੇ ਸੰਸਾਰ ਨੂੰ ਸੱਚੇ ਪਾਤਸ਼ਾਹ ਜੀ ਦੇ ਰਹੇ ਹਨ, ਜਿਵੇਂ ਮਿਹਰ ਕਰ ਰਹੇ ਹਨ ਗੁਰੂ ਨਾਨਕ ਦੇਵ ਸਾਹਿਬ ਜੀ। ਪਾਵਨ ਸ਼ਬਦ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਵਾਹਿਗੁਰੂ ਜੀ ਧਨਾਸਰੀ ਮਹੱਲਾ ਪਹਿਲਾ ਸ਼ੰਤ। ਧਨਾਸਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸੋ ਸ਼ੰਤ, ਇਹ ਸ਼ੰਤ ਬਾਣੀ ਹੈ। ਸੋ ਤੱਤਾ ਥੱਥਾ ਦੱਦਾ ਧੱਦਾ ਨੰਨਾ, ਇਹ ਸੋ ਗੁਰਮੁਖੀ ਦੇ 35 ਦੇ ਇੱਕੋ ਲਾਈਨ ਦੇ ਅੱਖਰ ਹਨ, ਇਹ ਸਵਰਨੀ ਅੱਖਰ ਮੰਨੇ ਜਾਂਦੇ, ਇੱਕੋ ਲਾਈਨ ਵਿੱਚ ਜਿਹੜੇ ਆਉਂਦੇ ਨੇ ਇੱਕ ਦੂਜੇ ਦੇ ਥਾਂ ਅੱਖਰ ਵਰਤਿਆ ਜਾਂਦਾ ਹੈ ਸ਼ਬਦਾਂ ਦੇ ਵਿੱਚ। ਇਸੇ ਤਰ੍ਹਾਂ ਸਤਿਗੁਰਾਂ ਨੇ ਬਾਣੀ ਦੇ ਵਿੱਚ ਸਵਰਨੀ ਅੱਖਰਾਂ ਨੂੰ ਵਰਤਿਆ, ਅੜਾੜੇ ਦੀ ਥਾਂ 'ਤੇ ਰਾਰਾ ਵਰਤਿਆ ਹੈ, ਉਹ ਵੀ ਜਈਆ ਰਾਰਾ ਲੱਲਾ ਵੱਵਾ ਅੜਾੜਾ ਇੱਕੋ ਲਾਈਨ ਦੇ ਅੱਖਰ ਨੇ। ਇਹ ਛੰਤ ਜਿਹੜਾ ਜਿਵੇਂ ਆਪਾਂ ਆਪ ਕਹਿ ਦਿੰਦੇ ਹਾਂ ਕਿ ਛੰਦ ਬਣਾ ਦਿੱਤਾ, ਬੜਾ ਸੋਹਣਾ ਛੰਦ ਗਾਇਆ ਹੈ, ਇਹ ਛੰਦ ਦੱਦੇ ਦੀ ਥਾਂ 'ਤੇ ਤੱਤਾ ਵਰਤਿਆ ਸੱਚੇ ਪਾਤਸ਼ਾਹ ਛੰਤ। ਸੋ ਹੈ ਛੰਦ ਦਾ ਭਾਵ ਹੀ, ਜਿਵੇਂ ਇਹਦਾ ਭਾਵ ਹੈ ਵਾਹਿਗੁਰੂ ਦੇ ਜਸ ਵਾਲੇ ਗੀਤ ਗਾਉਣ ਵਾਲੀ ਬਾਣੀ ਜਿਹਦੇ ਵਿੱਚ ਸੰਗੀਤ ਵੀ ਹੋਵੇ ਅਤੇ ਕਵਿਤਾ ਵੀ ਹੋਵੇ, ਉਹਨੂੰ ਛੰਤ ਅਥਵਾ ਛੰਦ ਬਾਣੀ ਕਿਹਾ ਹੈ। ਵਾਹਿਗੁਰੂ ਦਾ ਜਸ ਕਥਨ ਕੀਤਾ ਹੋਵੇ, ਗੁਣ ਗਾਉਣ ਵਾਲੀ, ਗੀਤ ਗਾਉਣ ਵਾਲੀ ਬਾਣੀ, ਜਿਹੜਾ ਅਸੀਂ ਬਾਣੀ ਨੂੰ ਗਾਉਣ ਲੱਗ ਪੈਂਦਾ ਉਹ ਸੰਸਾਰ ਭਉਜਲ ਤੋਂ ਪਾਰ ਉੱਤਰ ਜਾਂਦਾ ਹੈ ਇਹਨਾਂ ਗੀਤਾਂ ਨੂੰ। ਦੁਨੀਆਂ ਦੇ ਬਾਕੀ ਗੀਤ ਜਿਹੜੇ ਸਾਡੇ ਮਨ ਨੂੰ ਚੰਚਲ ਕਰਦੇ ਨੇ, ਗੰਦੇ ਟੱਪੇ ਬੋਲੀਆਂ, ਉਹਨਾਂ ਗੀਤਾਂ ਨੂੰ ਗੰਦੇ ਗਾਣਿਆਂ ਨੂੰ ਸੁਣਨ ਗਾਉਣ ਵੱਲੋਂ ਹਟ ਕੇ ਜਿਹੜਾ ਇਹ ਬਾਣੀ ਗਾਉਣ ਲੱਗ ਪੈਂਦਾ ਨਾ, ਅਤੇ ਉਹਦਾ ਪਾਰ ਉਤਾਰਾ ਹੋ ਜਾਂਦਾ ਸੰਸਾਰ ਸਮੁੰਦਰ ਤੋਂ। ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਨੇ ਨਾਨਕ ਭਉਜਲ ਪਾਰ ਪਵੈ ਜੋ ਗਾਵੈ ਪ੍ਰਭ ਕੇ ਗੀਤ, ਉਸ ਵੇਲੇ ਭੈ ਦਾ ਇੱਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਜਦੋਂ ਵਾਹਿਗੁਰੂ ਦੇ ਗੀਤ ਗਾਉਣ ਲੱਗ ਪੈਂਦਾ। ਇਹ ਬਾਣੀ ਜਿਹੜੀ ਕਵਿਤਾ ਦੇ ਵਿੱਚ ਹੈ ਅਤੇ ਸੰਗੀਤ ਦੀ ਧੁਨੀ ਵਿੱਚ ਹੈ, ਜਿਹਦੇ ਦੁਆਰਾ ਮਨ ਛੇਤੀ ਜਿਹੜਾ ਹੈ ਉਹ ਟਿਕ ਜਾਂਦਾ ਹੈ। ਛੰਤ ਬਾਣੀ ਛੰਦ ਮਹਾਰਾਜ ਸਾਹਿਬ ਰਚ ਰਹੇ, ਇਹ ਛੰਦ ਇੱਕ ਹੁੰਦਾ ਚਾਰ ਪੌੜੀਆਂ ਦਾ, ਸਾਧ ਸੰਗਤ ਜੀ ਆਮ ਕਰਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸੱਚੇ ਪਾਤਸ਼ਾਹ ਬੀਜ ਮੰਤਰ ਵਿਸ਼ੇਸ਼ ਕਰਕੇ ਉਪਦੇਸ਼ ਹੈ ਕਿਸੇ ਦੇ ਸਵਾਲ ਕਰਨ 'ਤੇ। ਸੋ ਇਹਦੇ ਵਿੱਚ ਅਸਲ ਤੀਰਥ ਕੀ ਹੈ ਇਹ ਦਰਸਾਇਆ ਗਿਆ, ਇਸ ਕਰਕੇ ਇਹ ਇੱਕ ਸੁਤੇ ਸਿੱਧ ਬਾਣੀ ਜਿਹੜੀ ਫੁਰੀ ਸਫੁਰ ਹੋਈ ਉਹ ਹੈ, ਇੱਕ ਉਥਾਨਕਾ ਦੇ ਮੁਤਾਬਕ ਹੈ। ਜਿੱਥੇ ਵਿਸ਼ੇਸ਼ ਉਪਦੇਸ਼ ਦਿੱਤਾ ਉੱਥੇ ਬੀਜ ਮੰਤਰ ਮੰਗਲ ਸੱਚੇ ਪਾਤਸ਼ਾਹ ਜੀ ਨੇ ਰੱਖਿਆ, ਇੱਥੇ ਵੀ ਛੋਟਾ ਮੰਤਰ ਜਿਹੜਾ। ਸੋ ਬੀਜ ਰੂਪ ਹੈ ਜਿਹੜਾ, ਜਿਸ ਤੋਂ ਸਾਰਾ ਇਹ ਪਸਾਰਾ ਪਸਰਿਆ, ਜਿਸ ਧੁਨੀ ਤੋਂ ਉਹ ਬੀਜ ਮੰਤਰ ਮੁੱਢ ਰੂਪ ਮੰਗਲ ਸੱਚੇ ਪਾਤਸ਼ਾਹ ਜੀ ਰੱਖ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਆ ਅਦੁੱਤੀ ਬ੍ਰਹਮ ਹੈ ਜੋ ਜਿਹਦੇ ਵਰਗਾ ਦੂਜਾ ਨਾ ਹੋਵੇ, ਇੱਕ ਦਾ ਭਾਵ ਇਹ ਅਰਥ ਜਿਹਦਾ ਕੋਈ ਸ਼ਰੀਕ ਨਹੀਂ ਹੈ, ਉਹ ਵਾਹਿਗੁਰੂ ਅੱਲਾਹ ਵਾਹਿਦ ਲਾ ਸ਼ਰੀਕ ਹੈ, ਕੁਰਾਨ ਵੀ ਉਹਨੂੰ ਇਹੋ ਹੀ ਕਹਿੰਦੀ ਹੈ। ਇੱਕ ਹੈ ਜਿਹੜਾ ਸੋ ਅਦਵੈਤ ਸਰੂਪ, ਅਦਵੈਤ ਤੋਂ ਭਾਵ ਦੀ ਸੋ ਜਿਹਦੇ ਵਰਗਾ ਦੂਜਾ ਨਾ ਹੋ, ਜਿਵੇਂ ਮਨੁੱਖ ਵਰਗੇ ਮਨੁੱਖ ਨੇ। ਇੱਕ ਓਅੰਕਾਰ, ਓਅੰਕਾਰ ਸਰਬ ਦਾ ਪ੍ਰਕਾਸ਼ਕ, ਜਿੰਨਾ ਵੀ ਇਹ ਪਸਾਰਾ ਨਜ਼ਰ ਆਉਂਦਾ ਹੈ ਦੇਖਣ ਦੇ ਵਿੱਚ, ਇਹਨੂੰ ਪਸਾਰਨ ਵਾਲਾ ਬਣਾਉਣ ਵਾਲਾ ਸਾਜਣ ਵਾਲਾ ਓਅੰਕਾਰ ਦੀ ਧੁਨੀ ਹੈ, ਓਅੰਕਾਰ ਹੈ। ਸੋ ਓਅੰਕਾਰ ਦੀ ਧੁਨੀ ਤੋਂ ਹੀ ਇਹ ਸਾਰਾ ਪਸਾਰਾ ਪਸਰਿਆ। ਸਤਿਗੁਰ ਪ੍ਰਸਾਦ, ਉਹ ਸੱਤ ਤਿੰਨਾਂ ਕਾਲਾਂ ਵਿੱਚ ਇੱਕ ਓਅੰਕਾਰ ਨਾਸ ਹੋਣ ਤੋਂ ਰਹਿਤ ਗੁਰ ਚੇਤਨ ਹੈ, ਕਿਰਿਆਮਾਨ ਹੈ, ਪ੍ਰਸਾਦ ਆਨੰਦ ਸਰੂਪ, ਉਹਦੇ ਸਰੂਪ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ, ਖੇੜਾ ਹੀ ਖੇੜਾ ਹੈ। ਜਿਵੇਂ ਜਿਵੇਂ ਕੋਈ ਜੁੜਦਾ ਹੈ ਉਵੇਂ ਉਵੇਂ ਪ੍ਰਾਪਤ ਹੁੰਦੀਆਂ ਹਨ। ਇਉਂ ਸੱਚੇ ਪਾਤਸ਼ਾਹ ਜੀ ਛੋਟਾ ਮੰਗਲ ਰੱਖ ਕੇ ਅੱਗੇ ਦੱਸਦੇ ਨੇ, ਜਦੋਂ ਉਹਨਾਂ ਪੁੱਛਿਆ ਸੀ ਤਾਂ ਵੇਖਿਆ ਨਹੀਂ ਤੁਹਾਨੂੰ ਤੀਰਥਾਂ 'ਤੇ ਨਹਾਉਂਦਿਆਂ ਨੂੰ ਕਿਹੜੇ ਤੀਰਥ 'ਤੇ ਇਸ਼ਨਾਨ ਕਰ, ਤਾਂ ਸਤਿਗੁਰੂ ਕਹਿਣ ਲੱਗੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਅਸੀਂ ਤੀਰਥਾਂ 'ਤੇ ਨਹਾਉਣ ਜਾਂਦੇ ਹਾਂ, ਹਰ ਵੇਲੇ ਹੀ ਯਾਤਰਾ ਚੱਲੀ ਜਾਂਦੀ ਹੈ ਸਾਡੀ, ਤੀਰਥ ਨਹਾਵਣ ਜਾਓ, ਤੀਰਥਾਂ 'ਤੇ ਨਹਾਵਣ ਜਾ ਰਹੇ ਹਾਂ, ਤੀਰਥ ਨਾਮ ਹੈ। ਤੀਰਥ ਦਾ ਅਰਥ ਕੀ ਹੁੰਦਾ, ਤੀਰ ਦਾ ਅਰਥ ਹੁੰਦਾ ਪਵਿੱਤਰ, ਥਾਂ ਥੱਥੇ ਦਾ ਅਰਥ ਹੁੰਦਾ ਜਗ੍ਹਾ, ਥਾਂ ਉਹ ਜਗ੍ਹਾ ਜਿੱਥੇ ਕਿਸੇ ਪੂਰਨ ਮਹਾਂਪੁਰਸ਼ ਨੇ ਕੁਝ ਸਮਾਂ ਉਹ ਕਿਸੇ ਜਗ੍ਹਾ ਨੂੰ ਪ੍ਰਵਾਨ ਕਰਕੇ ਉੱਥੇ ਉੱਤੇ ਬੈਠ ਕੇ ਤਪੱਸਿਆ ਕੀਤੀ ਹੋਵੇ, ਭਗਤੀ ਕੀਤੀ ਹੋਵੇ, ਸਿਮਰਨ ਕੀਤਾ ਹੋਵੇ, ਇੱਕ ਰਸ ਇਕਾਗਰ ਚਿੱਤ ਦੇ ਨਾਲ, ਜਾਂ ਕਿਸੇ ਪੀਰ ਪੈਗੰਬਰ ਜਿਹੜਾ ਧੁਰੋਂ ਆਇਆ ਹੋਵੇ, ਪੈਗੰਬਰ ਔਲੀਆ ਅਵਤਾਰ ਗੁਰੂ ਸਾਹਿਬਾਨ ਗੁਰੂ ਪਰਮੇਸ਼ਰ, ਸੋ ਉਸ ਦੇ ਸੋ ਚਰਨ ਪਏ ਹੋਣ, ਕੁਝ ਸਮਾਂ ਚੌਂਕੜਾ ਲੱਗਾ ਹੋਵੇ, ਸੋ ਉਹਨੂੰ ਤੀਰਥ ਦਾ ਉਸ ਜਗ੍ਹਾ ਨੂੰ ਥਾਂ ਨੂੰ ਸੋ ਪਵਿੱਤਰ ਕਿਹਾ ਗਿਆ ਹੈ, ਉਹਨੂੰ ਤੀਰਥ ਕਿਹਾ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਲਯੁੱਗ ਦੇ ਵਿੱਚ ਭਾਵੇਂ ਹਿੰਦੁਸਤਾਨ ਵਿੱਚ ਬੜੇ ਸਨਾਤਨ ਮਤ ਦੇ ਤੀਰਥ ਨੇ, ਕਰੋੜਾਂ ਤੀਰਥ ਹਨ, ਸਾਧ ਸੰਗਤ ਕੋਈ ਅੰਤ ਨਹੀਂ ਹੈ, ਪਰ ਉਹ ਨਾਮ ਨਾ ਹੋਣ ਕਰਕੇ, ਪਖੰਡ ਫੈਲਣ ਕਰਕੇ, ਭਗਤੀ ਗਿਆਨ 'ਤੇ ਸੀ ਪਰ ਭਗਤੀ ਨਹੀਂ ਸੀ, ਉਹਨਾਂ ਤੀਰਥਾਂ ਦੀ ਸੱਤਾ ਨਹੀਂ ਰਹਿ ਗਈ ਸੀ। ਕਲਯੁੱਗ ਨੇ ਸਭ ਸੱਤਾ ਖਤਮ ਕਰ ਦਿੱਤੀ ਸੀ, ਇਸ ਕਰਕੇ ਸਤਿਗੁਰਾਂ ਨੇ ਭਗਤੀ ਸਹਿਤ ਗਿਆਨ ਦਿੱਤਾ ਹੈ। ਸਾਡੇ ਸਿੱਖ ਧਰਮ ਦੇ ਤੀਰਥ ਵੀ ਨੇ, ਪਰ ਉੱਥੇ ਹਰ ਵੇਲੇ ਤੁਸੀਂ ਵੇਖੋਗੇ ਦੋ ਤਰ੍ਹਾਂ ਦੇ ਤੀਰਥ ਮਹਾਰਾਜ ਇੱਥੇ ਕਹਿ ਰਹੇ ਨੇ, ਉੱਥੇ ਦੋਵੇਂ ਤਰ੍ਹਾਂ ਦੇ ਤੀਰਥ ਹਨ। ਇੰਨਾ ਖਿਆਲ ਰੱਖਣਾ ਹੈ, ਭਟਕ ਨਹੀਂ ਜਾਣਾ ਹੈ ਕਿ ਤੀਰਥਾਂ ਦਾ ਬਿਲਕੁਲ ਹੀ ਖੰਡਨ ਕੀਤਾ, ਜਿੰਨੇ ਸਾਡੇ ਗੁਰ ਅਸਥਾਨ ਨੇ। ਸੋ ਉੱਥੇ ਦੂਜਾ ਜਿਹੜਾ ਤੀਰਥ ਇੱਥੇ ਕਹਿ ਰਹੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਾਸ਼, ਹਰ ਵੇਲੇ ਗੁਰੂ ਦੀ ਬਾਣੀ ਦੀ ਸਿਫਤ ਸਲਾਹ, ਅਕਾਲ ਪੁਰਖ ਦੇ ਗੀਤ ਗਾਏ ਜਾ ਰਹੇ, ਕੀਰਤਨ ਹੋ ਰਿਹਾ, ਕੀਰਤਨ ਭਗਤੀ ਸੇਵਾ ਸਿਮਰਨ, ਸੋ ਸੰਗਤਾਂ ਕਰ ਰਹੀਆਂ ਨੇ, ਲੰਗਰ ਚੱਲ ਰਹੇ ਹਨ, ਕਿੰਨੀ ਸੇਵਾ ਸੰਗਤਾਂ ਲੰਗਰਾਂ ਵਿੱਚ ਕਰ ਰਹੀਆਂ ਨੇ, ਆਪਣਾ ਤਨ ਮਨ ਧਨ ਸਫਲਾ ਕਰ ਰਹੀਆਂ ਨੇ। ਸੋ ਇਕੱਲੇ ਨਹੀਂ ਵੀ ਜਲ ਦੇ ਹੀ ਤੀਰਥ ਹਨ, ਸੋ ਇਸ ਕਰਕੇ ਨਾਮ ਬਾਣੀ ਵੀ ਨਾਲ ਹੀ ਹੈ, ਸਤਿਗੁਰਾਂ ਦਾ ਪ੍ਰਗਾਸ਼ ਸਾਰੇ ਥਾਵਾਂ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਕਿ ਭਾਈ ਇਕੱਲਾ ਜਿੱਥੇ ਜਲ ਆ ਉਹ ਕੁਝ ਨਹੀਂ ਕਰ ਸਕਦਾ, ਇਕੱਲਾ ਜਿੱਥੇ ਸਰੋਵਰ ਆ ਨਾਲ ਨਾਮ ਜ਼ਰੂਰੀ ਹੈ, ਸੇਵਾ ਸਿਮਰਨ ਜ਼ਰੂਰੀ ਹੈ, ਭਗਤੀ ਜ਼ਰੂਰੀ ਹੈ। ਇਕੱਲਾ ਗਿਆਨ ਵੀ ਨਹੀਂ ਤਾਰ ਸਕਦਾ, ਭਗਤੀ ਸਹਿਤ ਗਿਆਨ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੋਣਾ ਚਾਹੀਦਾ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਨਾਵਣ ਜਾਂਦੇ ਹਾਂ ਸਾਡੇ ਕੋਲ ਆ ਤੀਰਥ ਨਾਮ, ਵਾਹਿਗੁਰੂ ਪਰਮੇਸ਼ਰ ਦਾ ਬਖਸ਼ਿਆ ਹੋਇਆ ਨਾਮ ਦੀ ਦਾਤ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਸੀ, ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਬਾਬੇ ਨੂੰ ਪ੍ਰਾਪਤੀ ਹੋ ਗਿਆ ਜਦੋਂ ਸੱਚਖੰਡ ਦੇ ਵਿੱਚ ਆਪ ਜੀ ਨੂੰ ਸਨਮਾਨਿਤ ਕੀਤਾ ਗਿਆ, ਅਕਾਲ ਪੁਰਖ ਵੱਲੋਂ ਸਰੋਪਾ ਪਹਿਨਾਇਆ ਗਿਆ, ਅਤੇ ਉਸ ਵੇਲੇ ਨੌ ਨਿਧੀਆਂ ਨਾਮ ਗਰੀਬੀ ਨਿਮਰਤਾ ਸੱਚੇ ਪਾਤਸ਼ਾਹ ਦੀ ਝੋਲੀ ਵਿੱਚ ਪਈ। ਸੋ ਉਹ ਤੀਰਥ ਜਿਹੜਾ ਨਾਮ ਹੈ, ਮਹਾਰਾਜ ਜੀ ਕਹਿੰਦੇ ਹਰ ਵੇਲੇ ਵਾਹਿਗੁਰੂ ਦੀ ਕਿਰਪਾ ਨਾਲ ਚਿੱਤ ਬਿਰਤੀ ਵਾਹਿਗੁਰੂ ਦੇ ਨਾਮ ਨਾਲ ਜੁੜੀ ਹੋਈ, ਇਹ ਤੀਰਥ 'ਤੇ ਇਸ਼ਨਾਨ ਕਰ ਰਹੇ, ਨਹਾਵਣ ਜਾ ਰਹੇ ਹਰ ਵੇਲੇ। ਔਰ ਗੁਰਸਿੱਖੋ ਤੁਸੀਂ ਵੀ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥਾਂ 'ਤੇ ਨਹਾਉਣ ਜਾਓ ਤੀਰਥ ਵਾਹਿਗੁਰੂ ਦਾ ਨਾਮ ਹੈ, ਨਾਮ ਦਾ ਪੱਲਾ ਨਾ ਛੱਡੋ। ਨਾਮ ਦੁਆਰਾ ਮਨ ਬਾਣੀ ਸਰੀਰ ਕਰਕੇ ਪਵਿੱਤਰ ਹੋ ਜਾਓਗੇ। ਔਰ ਐਸਾ ਵੀ ਨਾ ਹੋਵੇ ਕਿ ਤੀਰਥ ਯਾਤਰਾ ਆਪਾਂ ਕਰੀਏ ਅਤੇ ਜਿਹੜੀ ਬਾਣੀ ਆਪਾਂ ਨੂੰ ਆਉਂਦੀ ਹੋਵੇ ਨਾ ਮਾੜੀ ਮੋਟੀ ਪੜ੍ਹਨੀ, ਜਾਂ ਪੰਜ ਬਾਣੀਆਂ ਦਾ ਨਿਤਨੇਮ ਉਹ ਰਹਿ ਹੀ ਜਾਵੇ ਸਾਡਾ, ਕਈ ਵਾਰ ਐਸਾ ਵੀ ਹੁੰਦਾ ਹੈ। ਤੀਰਥਾਂ 'ਤੇ ਨਹਾਵਣ ਜਾਓ ਜੇ ਗੁਰੂ ਸਾਹਿਬ ਨੇ ਕੋਈ ਤੁਹਾਨੂੰ ਸਥਾਨ ਦਿੱਤਾ, ਪਰ ਨਾਮ ਦਾ ਪੱਲਾ ਨਹੀਂ ਛੱਡ। ਇਹ ਨਾ ਹੋਵੇ ਆਪਣਾ ਨਿਤਨੇਮ ਰਹਿ ਹੀ ਜਾਵੇ, ਉਨੇ ਦਿਨ ਹਜ਼ੂਰ ਸਾਹਿਬ ਨੂੰ ਜਾਂਦਿਆਂ ਜਿਉਂ ਤੁਰੇ, ਕੋਈ ਬਾਣੀ ਪੜ੍ਹੀ ਨਹੀਂ, ਨਿਤਨੇਮ ਦੀ ਪਰਵਾਹ ਹੀ ਕੋਈ ਨਹੀਂ ਦਿਨੇ ਰਾਤ। ਸੋ ਨਹੀਂ, ਇਸ ਕਰਕੇ ਗੁਰੂ ਕੇ ਪਿਆਰਿਓ ਆਪਣਾ ਨਿਤਨੇਮ ਜਿਹੜਾ, ਸਗੋਂ ਵੱਧ ਬਾਣੀ ਪੜ੍ਹੋ, ਸਿਮਰਨ ਕਰੋ, ਨਾਲ ਗੁਰੂ ਕੀਆਂ ਸੰਗਤਾਂ ਦੇ ਦੀਦਾਰੇ ਕਰੋ। ਸੋ ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਨਾਮ ਹੀ ਵਾਹਿਗੁਰੂ ਦਾ ਪਵਿੱਤਰ ਕਰਨ ਵਾਲਾ, ਹਿਰਦੇ ਨੂੰ ਸ਼ੁੱਧ ਕਰਨ ਵਾਲਾ ਤੀਰਥ ਹੈ। ਨਾਮ ਦਾ ਜਿੰਨਾ ਪ੍ਰਭਾਵ ਹੈ ਉਹ ਕਿਸੇ ਜਗ੍ਹਾ ਦਾ, ਇੱਕ ਥਾਂ ਦਾ ਨਹੀਂ ਹੈ। ਨਾਮ ਕਰਕੇ ਹੀ ਤਾਂ ਤੀਰਥ ਬਣੇ ਹਨ, ਇਸ ਕਰਕੇ ਸੋ ਜੇ ਤੀਰਥਾਂ 'ਤੇ ਨਹਾਉਣ ਜਾਣਾ ਤਾਂ ਵਾਹਿਗੁਰੂ ਦਾ ਨਾਮ ਪ੍ਰਾਪਤ ਕਰੋ, ਗੁਰੂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਉਹਦੇ ਨਾਲ ਚਿੱਤ ਦੀ ਬਿਰਤੀ ਨੂੰ ਇਕਾਗਰ ਲਿਵ ਨੂੰ ਜੋੜੋ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਉਹ ਤੀਰਥ ਦੂਜਾ ਤੀਰਥ ਕਿਹੜਾ, ਇੱਕ ਨਾਮ ਦਾ ਤੀਰਥ। ਸੋ ਦੂਜਾ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਤੀਰਥ ਸ਼ਬਦ ਵਿਚਾਰ, ਦੂਜਾ ਤੀਰਥ ਹੈ ਗੁਰੂ ਦਾ ਸ਼ਬਦ ਹੈ, ਜੋ ਉਪਦੇਸ਼ ਤੁਰਕੀ ਬਾਣੀ ਹੈ ਇਹਦੀ ਜੋ ਵਿਚਾਰ ਕਰਨੀ ਹੈ। ਸੋ ਵਿਚਾਰ ਕਰਕੇ ਵਿਚਾਰ ਨੂੰ ਮੰਨਣ ਕਰਨਾ ਹੈ, ਮਨ ਵਿੱਚ ਲੈ ਕੇ ਆਉਣਾ ਹੈ, ਉਵੇਂ ਉਵੇਂ ਮਨ ਧੋਤਾ ਜਾਂਦਾ ਹੈ ਜਿਵੇਂ ਜਿਵੇਂ ਸ਼ਬਦ ਦੀ ਕਲਾ ਵਰਤਦੀ ਹੈ। ਤੀਰਥ ਸ਼ਬਦ ਵਿਚਾਰ, ਤੀਰਥ ਕੀ ਹੈ ਦੂਜਾ, ਉਹ ਸ਼ਬਦ ਵਿਚਾਰ। ਇਸੇ ਕਰਕੇ ਕਿਹਾ ਪਾਵਨ ਬਾਣੀ ਵਿੱਚ, ਤੀਰਥ ਪੂਰਾ ਸਤਿਗੁਰੂ ਜੋ ਅਨਦਿਨ ਹਰ ਹਰ ਨਾਮ ਧਿਆਵੈ। ਸੋ ਤੀਰਥ ਪੂਰਾ ਸਤਿਗੁਰੂ ਆ, ਗੁਰੂ ਦਾ ਸ਼ਬਦ ਹਰ ਵੇਲੇ ਪੁਕਾਰ ਪੁਕਾਰ ਕੇ ਨਾਮ ਦਾ ਕਥਨ ਕਰਦਾ ਹੈ, ਨਾਮ ਜਪਣ ਦੀ ਪ੍ਰੇਰਨਾ ਦਿੰਦਾ ਹੈ, ਖੁਦ ਨਾਮ ਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡਾਵਰ ਨਾ ਕੋਏ। ਇਸੇ ਕਰਕੇ ਪਾਵਨ ਬਚਨ ਕਹੇ ਨੇ, ਹਰ ਇੱਕ ਸ਼ਬਦ ਵਿੱਚ ਨਾਮ ਦਾ ਕਥਨ ਹੈ, ਪ੍ਰੇਰਨਾ ਹੈ। ਜਿੱਥੋਂ ਚੱਖ ਲਈਏ ਮਿਸ਼ਰੀ ਦਾ ਮਿੱਠਾ ਪਹਾੜ ਹੈ ਗੁਰੂ ਗ੍ਰੰਥ ਸਾਹਿਬ ਪਾਵਨ ਬਾਣੀ, ਹਰ ਇੱਕ ਥਾਂ 'ਤੇ ਨਾਮ ਦਾ ਰਸ ਪਿਆ ਹੈ, ਨਾਮ ਦੀ ਧੁਨੀ ਹੈ, ਗਿਆਨ ਹੈ, ਧਿਆਨ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਦੂਜਾ ਤੀਰਥ ਆ ਸ਼ਬਦ ਦੀ ਵਿਚਾਰ, ਗੁਰੂ ਦੇ ਸ਼ਬਦ ਦੇ ਅਰਥ ਵਿਚਾਰ, ਉੱਚੇ ਖਿਆਲਾਤ, ਗਿਆਨ, ਪਰਮੇਸ਼ਰ ਦਾ ਧਿਆਨ, ਅੰਤਰ ਗਿਆਨ ਹੈ ਜਿਹਦੇ ਕਰਕੇ ਅੰਦਰ ਗਿਆਨ ਹੋ ਜਾਂਦਾ, ਅੰਦਰ ਦਾ ਗਿਆਨ ਹੋ ਜਾਂਦਾ, ਗੁਰੂ ਦਾ ਸ਼ਬਦ ਕਰਾ ਦਿੰਦਾ ਵੀ ਤੂੰ ਹੈ ਕੀ ਹੈ। ਮਨ ਨੂੰ ਸੰਬੋਧਨ ਕੀਤਾ ਸੱਚੇ ਪਾਤਸ਼ਾਹ, ਤਨ ਮੁਨਿਆਦੀ ਹੈ, ਮਨ ਉਸ ਵਾਹਿਗੁਰੂ ਦੀ ਚੇਤਨ ਅੰਸ਼ ਸ਼ੁੱਧ ਅੰਸ਼ ਵਿੱਚੋਂ, ਚੇਤਨ ਸੱਤਾ ਵਿੱਚੋਂ ਪੈਦਾ ਹੋਇਆ, ਪਰਮੇਸ਼ਰ ਦੀ ਅੰਸ਼ ਵਿੱਚ। ਮਨ ਜਿਹੜਾ ਆਤਮਾ ਦਾ ਸਰੂਪ ਹੈ, ਸੋ ਆਪਣੇ ਸਰੂਪ ਨੂੰ ਭੁੱਲ ਜਾਂਦਾ ਹੈ, ਅੰਤਰ ਗਿਆਨ, ਅੰਦਰ ਦਾ ਗਿਆਨ ਗੁਰੂ ਦੇ ਸ਼ਬਦ ਨੇ ਦਿੱਤਾ ਹੈ, ਅੰਤਰਮੁਖ ਬਿਰਤੀ ਹੋ ਜਾਂਦੀ ਹੈ। ਜਦੋਂ ਪਵਿੱਤਰ ਹੋ ਜਾਂਦਾ ਹੈ ਮਨ, ਅੰਦਰ ਦਾ ਗਿਆਨ ਹੋ ਜਾਂਦਾ, ਫਿਰ ਭਟਕਣਾ ਖਤਮ ਹੋ ਜਾਂਦੀ ਹੈ। ਫਿਰ ਮਨ ਅਤੇ ਤਨ ਕਰਕੇ ਰੁਕ ਜਾਂਦਾ ਹੈ, ਟਿਕਾ ਵਿੱਚ ਆ ਜਾਂਦਾ ਹੈ। ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰ। ਉਹਨਾਂ ਕਿਹਾ ਸੀ ਦਸਹਿਰਾ ਲੱਗਾ ਜਿਸ ਦਿਨ ਗੰਗਾ ਦਾ ਜਨਮ ਹੋਇਆ। ਮਹਾਰਾਜ ਜੀ ਨੇ ਕਿਹਾ ਗੁਰ ਗਿਆਨ ਸਾਚਾ, ਗੁਰੂ ਦਾ ਜਿਹੜਾ ਸੱਚਾ ਗਿਆਨ ਹੈ, ਭਗਤੀ ਸਹਿਤ ਗਿਆਨ ਹੈ। ਸੱਚਾ ਗਿਆਨ ਤਾਂ ਕਿਹਾ ਕਿ ਇਕੱਲਾ ਗਿਆਨ ਨਹੀਂ, ਖੁਸ਼ਕ ਗਿਆਨ ਨਹੀਂ ਹੈ, ਜਿਹਦੇ ਕਰਕੇ ਆਉਣ ਨਾਲ ਹੰਕਾਰ ਹੋ ਜਾਵੇ ਮਨੁੱਖ ਦੇ ਅੰਦਰ, ਦੂਜਿਆਂ ਨੂੰ ਕੁਝ ਗਿਣੇ ਹੀ ਨਾ, ਹਉਮੈ ਹੋਰ ਵੱਧ ਜਾ। ਸੋ ਭਗਤੀ ਸਹਿਤ ਗਿਆਨ ਹੈ। ਇਸ ਕਰਕੇ ਗੁਰੂ ਦਾ ਗਿਆਨ ਜਿਹੜਾ ਮਹਾਰਾਜ ਜੀ ਕਹਿੰਦੇ ਨਾਮ ਦੇ ਨਾਲ ਸਮਿਲਤ, ਉਹ ਸੱਚਾ ਹੈ। ਥਾਨ ਤੀਰਥ, ਇਹੋ ਹੀ ਸਾਡਾ ਜਿਹੜਾ ਥਾਨੇਸਰ ਤੀਰਥ ਵਾਲਾ ਸਥਾਨ ਹੈ। ਮੰਨ ਲਓ ਦਸ ਪੁਰਬ ਸਦਾ ਦਸਾਹਰਾ, ਜਿੱਥੇ ਦਸ ਪੁਰਬ ਲੱਗਦੇ ਨੇ, ਸੋ ਸਦਾ ਦਸਾਹਰਾ ਬਣਿਆ ਰਹਿੰਦਾ ਹੈ। ਜਦੋਂ ਗੰਗਾ ਦਾ ਜਨਮ ਦਿਨ ਆਉਂਦਾ ਹੈ ਉਦੋਂ ਦਸਹਿਰਾ ਉਹਨੂੰ ਕਿਹਾ ਹੈ। ਦਸ ਪੁਰਬ ਲੱਗਦੇ ਕਰਕੇ ਦਸਹਿਰਾ ਵੀ ਉਹਨੂੰ ਕਿਹਾ। ਦਸ ਲੱਗਦੇ ਨੇ ਸਾਲ ਦੇ ਵਿੱਚ। ਇਹ ਅੱਡੋ ਅੱਡ ਲਿਖੇ ਨੇ ਮਹਾਨ ਕੋਸ਼ ਨੇ। ਜਨਮ ਅਸ਼ਟਮੀ, ਸੋ ਮੱਸਿਆ ਪੁੰਨਿਆ ਸੰਗਰਾਂਦ, ਸੋ ਦਸਮੀ, ਸੋ ਇਸ ਤਰ੍ਹਾਂ ਸੂਰਜ ਗ੍ਰਹਿਣ, ਚੰਦਰ ਗ੍ਰਹਿਣ, ਚੰਦਰਮਾ ਨੂੰ ਜਦੋਂ ਲੱਗਦਾ, ਵਿੱਤੀਆ ਪਾਤ ਇਤਿਆਦਿਕ ਜਿਹੜੇ ਨੇ, ਸੋ ਦਸ ਇਹ ਪੁਰਬ ਲਿਖੇ ਹਨ। ਦਸ ਵਿਸ਼ੇਸ਼ ਦਿਨ ਜਦੋਂ ਇੱਥੇ ਇਕੱਠ ਹੁੰਦਾ ਸਾਲ ਦੇ ਵਿੱਚ, ਇਹਨੂੰ ਦਸਹਿਰਾ ਕਿਹਾ ਗਿਆ। ਮਹਾਰਾਜ ਜੀ ਕਹਿੰਦੇ ਇਹੋ ਹੀ ਦਸਹਿਰਾ। ਸੋ ਤੀਰਥ ਥਾਨ ਤੀਰਥ, ਥਾਨ ਥਾਨੇਸ਼ਰ ਜਿਹੜਾ ਈਸ਼ਵਰ ਅਕਾਲ ਪੁਰਖ, ਇਹੋ ਹੀ ਉਹਦਾ ਦਸ ਪੁਰਬ ਜਿਹੜੇ ਲੱਗ ਰਹੇ ਨੇ ਅੰਦਰ। ਸੋ ਵਾਹਿਗੁਰੂ ਦੇ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਵਸ ਵਿੱਚ ਆ ਜਾਣ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਦਾ ਗਿਆਨ ਲੈ ਕੇ ਭਗਤੀ ਕਰਨ ਨਾਲ ਮਨ ਅੰਤਰ ਮੁੱਖ ਹੋ ਜਾਂਦਾ ਹੈ। ਦਸ ਇੰਦਰੇ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਵਸੀਕਾਰ ਹੋ ਜਾਂਦੇ ਨੇ। ਅਤੇ ਜਦੋਂ ਵਸ ਵਿੱਚ ਹੋ ਜਾਂਦੇ, ਫਿਰ ਪੂਰਾ ਮਨ ਸੋ ਜੁੜ ਜਾਂਦਾ ਦਸਾਹਰਾ। ਉੱਥੇ ਦਸ ਪੁਰਬਾਂ 'ਤੇ ਇਸ਼ਨਾਨ ਕਰਨ ਨਾਲ ਦਸ ਪਾਪਾਂ ਦਾ ਨਾਸ ਮੰਨਿਆ ਹੈ। ਦਸਾਹਰਾ, ਦਸਾਂ ਨੂੰ ਹਰਾ ਨਾਸ ਕਰਨ ਵਾਲੇ ਦਸ ਪੁਰਬ। ਇੱਧਰ ਦਸ ਜਿਹੜੇ ਸੋ ਕਰਮ ਮੰਨੇ ਨੇ ਸਾਧ ਸੰਗਤ ਜੀ, ਤਿੰਨ ਸਰੀਰ ਦੇ ਹਨ। ਹੱਥਾਂ ਨਾਲ ਪ੍ਰਤੱਖ ਸਰੀਰ ਨਾਲ ਕਿਸੇ ਦਾ ਜੀਵ ਹਿੰਸਾ ਕਰ ਦੇਣੀ, ਕਤਲ ਕਰ ਦੇਣਾ, ਇਹਨਾਂ ਹੱਥਾਂ ਨਾਲ ਚੋਰੀ ਕਰਨੀ, ਜ਼ੁਬਾਨ ਦੇ ਨਾਲ ਝੂਠ ਬੋਲਣਾ, ਨਿੰਦਿਆ ਚੁਗਲੀ ਕਰਨੀ, ਕਿਸੇ ਦਾ ਹਿਰਦਾ ਦੁਖਾ ਦੇਣਾ, ਇਹ ਤਿੰਨ ਸਰੀਰ ਦੇ ਨੇ ਪਾਪ। ਚਾਰ ਜਿਹੜੇ ਮੰਨਦੇ ਹਨ, ਕਿਸੇ ਦਾ ਬੁਰਾ ਸੋਚਣਾ, ਔਰ ਇਸ ਤਰੀਕੇ ਦੇ ਨਾਲ ਮਨ ਦੇ ਵਿੱਚ ਕਿਸੇ ਦਾ ਬੁਰਾ ਸੋਚਣਾ, ਕਿਸੇ ਦਾ, ਸੋ ਇਸ ਤਰੀਕੇ ਨਾਲ ਮਨ ਦੇ ਕੁਝ ਨੇ ਅਤੇ ਕੁਝ ਧਨ ਦੇ ਪਾਪ ਹਨ। ਕਿਸੇ ਦੇ ਧਨ ਦੀ ਜਿਹੜੀ ਇੱਛਾ ਹੈ, ਉਹ ਚੋਰੀ ਕਰਨ ਦੀ ਇੱਛਾ ਰੱਖਣੀ, ਕਿਸੇ ਦਾ ਧਨ ਵੇਖ ਕੇ ਪ੍ਰੋਪਰਟੀ ਈਰਖਾ ਮਨ ਵਿੱਚੋਂ ਔਖੇ ਹੋ ਜਾਣਾ ਕਿਸੇ ਦਾ, ਸੋ ਇਸ ਤਰੀਕੇ ਨਾਲ ਧਨ ਚੁਰਾ ਲੈਣਾ ਇਤਿਆਦਿ। ਸਮਾਂ ਨਹੀਂ ਹੈ, ਫਿਰ ਕਿਤੇ ਇਹਨਾਂ ਨੂੰ ਖੋਲ੍ਹਾਂਗੇ। ਦਸ ਪਾਪ ਜਿਹੜੇ ਨੇ ਸਰੀਰ ਦੇ ਨਾਸ, ਇਹ ਮੰਨੇ ਗਏ ਹਨ ਦਸਾਹਰਾ। ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਭਾਈ ਦਸੇ ਪਾਪ ਨਾਸ ਹੋ ਜਾਂਦੇ ਜਿਹੜੇ ਨਾਮ ਦੇ ਨਾਲ। ਹੋ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਨੀ ਧਰਾ। ਹੇ ਵਾਹਿਗੁਰੂ, ਧਰਨੀ ਧਰਾ, ਧਰਤੀ ਨੂੰ ਆਸਰਾ ਦੇਣ ਵਾਲੇ ਅਕਾਲ ਪੁਰਖ, ਅਸੀਂ ਤੇਰੇ ਨਾਮ ਨੂੰ ਸਦਾ ਹੀ ਮੰਗਦੇ ਹਾਂ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾਂ। ਸੰਸਾਰ ਜਿੰਨਾ ਹੈ ਇਹ ਰੋਗੀ ਹੈ, ਸੋ ਇਹਨੂੰ ਹਉਮੈ ਦਾ ਰੋਗ ਲੱਗਾ ਹੋਇਆ, ਬੜਾ ਵੱਡਾ ਹੈ ਹਉਮੈ ਦਾ ਰੋਗ, ਜਿਹਨੂੰ ਕਿਹਾ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੰਸਾਰ ਹਉਮੈ ਦੇ ਰੋਗ ਵਿੱਚ ਰੋਗੀ ਹੈ। ਨਾਮ ਦਾਰੂ, ਇਹ ਹਉਮੈ ਦਾ ਦਾਰੂ ਇੱਕ ਵਾਹਿਗੁਰੂ ਦਾ ਨਾਮ ਹੈ। ਮੈਲ ਲੱਗੈ ਸੱਚ ਬਿਨਾਂ, ਸੱਚੇ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਮੈਲ ਲੱਗ ਜਾਂਦੀ ਜੀਵਾਂ ਨੂੰ। ਹਉਮੈ ਦਾ ਰੋਗ ਜਿਹੜਾ ਲੱਥਦਾ ਨਹੀਂ, ਮਨ ਹਉਮੈ ਆਦਿਕ ਵਿਕਾਰਾਂ ਵਿੱਚ ਮੈਲਾ ਹੋਇਆ ਰਹਿੰਦਾ ਹੈ। ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ। ਗੁਰੂ ਦੇ ਵਾਕ ਜਿਹੜੇ ਬੋਲ ਹਨ ਉਹ ਨਿਰਮਲ ਹਨ, ਮੈਲ ਤੋਂ ਰਹਿਤ ਕਰ ਦੇਣ ਵਾਲੇ, ਸਦਾ ਹੀ ਚਾਨਣ ਰੌਸ਼ਨੀ ਰੂਪ ਹੈ। ਨਿਤ ਸਾਚ ਤੀਰਥ ਮੱਜਣਾ, ਨਿਤ ਹਮੇਸ਼ਾ ਲਈ ਜਿਹੜਾ ਗੁਰੂ ਦੇ ਵਾਕਾਂ ਨਾਲ, ਗੁਰੂ ਦੇ ਸ਼ਬਦ ਨਾਲ, ਬਾਣੀ ਨਾਲ ਜੁੜ ਜਾਂਦਾ, ਸੱਚੇ ਵਾਹਿਗੁਰੂ ਦੇ ਗਿਆਨ ਭਗਤੀ ਨਾਮ ਤੀਰਥ ਉੱਪਰ ਮੱਜਣਾ, ਇਸ਼ਨਾਨ ਕਰਨ ਵਾਲਾ ਹੋ ਜਾ ਸਮੇਤ। ਸੋ ਕੇਸਾਂ ਦੇ ਕਿਸੇ ਪੁਰਬ ਵਾਲੇ ਦਿਨ ਕੀਤਾ ਹੋਇਆ ਇਸ਼ਨਾਨ ਟੁੱਬਾ ਮਾਰ ਕੇ, ਇਹਨੂੰ ਮੱਜਣ ਕਿਹਾ ਹੈ ਵਿਸ਼ੇਸ਼, ਉਹ ਹਮੇਸ਼ਾ ਹੀ ਕਰਦਾ ਹੈ। ਸਾਚ ਨਾ ਲੱਗੇ ਮੈਲ ਕਿਆ ਮਲ ਧੋਈ ਹੈ। ਮਹਾਰਾਜ ਕਹਿੰਦੇ ਜਿਹਦੇ ਕੋਲ ਸੱਚਾ ਨਾਮ ਪ੍ਰਾਪਤ ਹੋ ਗਿਆ, ਸਚਿਆਰ ਬਣ ਗਿਆ, ਉਹਨੂੰ ਫਿਰ ਮੈਲ ਨਹੀਂ ਲੱਗਦੀ। ਉਸ ਮਨ ਨੂੰ, ਹਿਰਦੇ ਨੂੰ ਕਿਆ ਮਲ ਧੋਈ ਹੈ, ਉਹਨੂੰ ਬਾਹਰਲੇ ਤੀਰਥਾਂ 'ਤੇ ਨਹਾ ਕੇ ਕੀ ਧੋਣ ਦਾ ਯਤਨ ਕਰਨਾ ਹੈ। ਗੁਣ ਹੈ ਹਾਰ ਪਰੋਏ ਕਿਸ ਕੋ ਰੋਈ ਹੈ। ਜਿਨ੍ਹਾਂ ਨੇ ਗੁਣਾਂ ਦਾ, ਗੁਣਾਂ ਨਾਲ ਭਗਤੀ ਹੁੰਦੀ ਹੈ, ਵਿਣ ਗੁਣ ਕੀਤੇ ਭਗਤ ਨਾ ਹੋਏ, ਬਿਨਾਂ ਗੁਣਾਂ ਨੂੰ, ਸਭ ਗੁਣਾਂ ਨੂੰ ਧਾਰਨ ਕੀਤਿਆਂ ਤੋਂ ਭਗਤੀ ਨਹੀਂ ਹੁੰਦੀ ਹੈ। ਇਸ ਕਰਕੇ ਗੁਣ ਹੈ ਹਾਰ ਪਰੋਏ, ਜਿਨ੍ਹਾਂ ਨੇ ਸ਼ੁੱਭ ਗੁਣਾਂ ਦਾ, ਉੱਤਮ ਕਰਮਾਂ ਦਾ ਹਾਰ ਪਰੋ ਲਿਆ, ਧਾਰਨ ਕਰ ਲਏ ਨੇ, ਕਿਸ ਕੋ ਰੋਈ ਹੈ, ਉਹਨਾਂ ਨੂੰ ਫਿਰ ਕਿਸੇ ਅੱਗੇ ਰੋਣਾ ਨਹੀਂ ਪੈਂਦਾ, ਪੁਕਾਰਨਾ ਨਹੀਂ ਪੈਂਦਾ। ਉਹ ਕਿਸ ਵਾਸਤੇ ਰੋਣਗੇ, ਦੁਖੀ ਹੋਣਗੇ, ਰੋਣ ਤੋਂ ਭਾਵ ਦੁਖੀ ਹੋਣਾ, ਉਹਨਾਂ ਦਾ ਲੇਖਾ ਜੋਖਾ ਕੱਟਿਆ ਜਾਂਦਾ। ਸੋ ਵਿਚਾਰ ਮਾਰਾ ਤਰਾ ਤਾਰਾ ਉਲਟ ਜੋਨ ਨਾ ਆਵੇ। ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਮਹਾਰਾਜ ਆਪਣੇ ਮਨ ਨੂੰ ਸਾਧ ਲੈਂਦੇ ਨੇ, ਮਾਰ ਲੈਂਦੇ, ਤਰਾ ਧਾਰਾ, ਉਹ ਆਪ ਤਰਦੇ ਨੇ, ਦੂਜਿਆਂ ਨੂੰ ਵੀ ਤਾਰ ਦਿੰਦੇ। ਉਲਟ ਜੋਨ ਨਾ ਆਵੇ, ਉਲਟ ਕੇ ਫਿਰ ਪਰਤ ਕੇ ਜੂਨੀਆਂ ਵਿੱਚ ਨਹੀਂ ਆਉਂਦੇ ਹਨ। ਇਹ ਸਰੀਰ ਤੋਂ ਉਲਟ ਕੇ ਦਾ ਪਾਸਾ ਵੱਜਦਾ ਜਦੋਂ ਸਵਾਸ ਪੂਰੇ ਹੋਣ ਤੋਂ ਬਾਅਦ, ਫਿਰ ਉਹ ਜੂਨੀਆਂ ਵਿੱਚ, ਟੇਢੀਆਂ ਮੇਢੀਆਂ ਜੂਨੀਆਂ ਵਿੱਚ, ਸੰਸਾਰ ਵਿੱਚ ਨਹੀਂ ਆਉਂਦੇ। ਇੱਥੇ ਫਿਰ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ। ਆਪ ਪਾਰਸ ਦੀ ਨਿਆਈ ਹੋ ਜਾਂਦੇ ਨੇ, ਸੁੱਧ ਪਰਮ ਧਿਆਨੀ, ਪਰਮ ਉੱਚੀ ਅਵਸਥਾ ਵਾਲੇ, ਵਾਹਿਗੁਰੂ ਦੇ ਧਿਆਨ ਵਿੱਚ ਵਿਚਰਨ ਵਾਲੇ, ਇੱਕ ਦੀ ਪੂਜਾ ਨਾਲ ਮਨ ਇਕਾਗਰ ਹੋ ਕੇ ਜੁੜ ਜਾਂਦਾ, ਇੱਕ ਦੇ ਧਿਆਨ ਵਿੱਚ ਰਹਿਣ। ਸਾਚ ਸਾਚੇ ਭਾਵੇ, ਉਹ ਸਾਚ ਸੱਚੇ ਹੋ ਜਾਂਦੇ, ਮਨ ਬਾਣੀ ਸਰੀਰ ਕਰਕੇ ਪਵਿੱਤਰ ਹੋ ਜਾਂਦੇ ਹਨ, ਅਤੇ ਉਹ ਹੀ ਸੱਚੇ ਅਕਾਲ ਪੁਰਖ ਦੇ ਨਾਮ ਨੂੰ ਪਾਉਂਦੇ ਹਨ। ਆਨੰਦ ਅਨ ਦਿਨ ਹਰਖ ਸਾਚਾ, ਦੁੱਖ ਕਿਲ ਵਿਖ ਪਰ ਹਰੇ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਅਨ ਦਿਨ, ਦਿਨੇ ਰਾਤ ਆਨੰਦ ਆ ਕੇ, ਆਨੰਦ ਖੇੜਾ ਪ੍ਰਾਪਤ ਹੋ ਜਾਂਦਾ ਹੈ, ਦੁਐਸ਼ ਤੋਂ ਰਹਿਤ ਹਿਰਦਾ ਹੋ ਜਾਂਦਾ ਹੈ, ਈਰਖਾ ਮੁੱਕ ਜਾਂਦੀ ਅੰਦਰੋਂ, ਈਗੋ ਖਤਮ ਹੋ ਜਾਂਦੀ। ਹਰਖ ਸੱਚ, ਸੱਚੀ ਖੁਸ਼ੀ, ਹਰਖ ਦਾ ਅਰਥ ਖੇੜਾ, ਸੱਚਾ ਖੇੜਾ ਪ੍ਰਾਪਤ ਹੋ ਜਾਂਦਾ ਹੈ। ਦੁੱਖ ਕਿਲ ਵਿਖ ਪਰ ਹਰੇ, ਉਹਨਾਂ ਪਿਆਰਿਆਂ ਦੇ ਜਿੰਨੇ ਕਿਲ ਵਿਖ ਪਾਪ, ਮਾੜੇ ਕਰਮ, ਜਿਨ੍ਹਾਂ ਕਰਕੇ ਦੁੱਖ ਮਿਲਦਾ ਹੈ, ਰੁਕਾਵਟਾਂ ਪੈਂਦੀਆਂ ਨੇ ਜ਼ਿੰਦਗੀ ਵਿੱਚ, ਵਿਘਨ ਆਉਂਦੇ ਹਨ, ਮਾੜੇ ਕਰਮਾਂ ਦੀ ਨਿਸ਼ਾਨੀ, ਉਹ ਸਾਰੇ ਪਰ ਹਰੇ ਉਹਨਾਂ ਨੇ ਪਰੇ ਕਰ ਦਿੱਤੇ, ਪਰੇ ਹਟਾ ਦਿੰਦੇ। ਨਾਮ ਦੇ ਦੁਆਰਾ ਹਰਕਾ ਨਾਮ ਕੋਟ ਪਾਪ ਖੋਵੈ। ਵਾਹਿਗੁਰੂ ਦਾ ਜਪਿਆ ਹੋਇਆ ਨਾਮ, ਗੁਰੂ ਦਾ ਬਖਸ਼ਿਆ ਕਰੋੜਾਂ ਪਾਪਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਸੱਚ ਨਾਮ ਪਾਇਆ ਗੁਰ ਦਿਖਾਇਆ, ਮੈਲ ਨਾਹੀ ਸੱਚ ਮਨੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸੱਚੇ ਵਾਹਿਗੁਰੂ ਦੇ ਨਾਮ ਨੂੰ ਪਾ ਲਿਆ, ਪ੍ਰਾਪਤ ਕਰ ਲਿਆ ਗੁਰੂ ਦੇ ਕੋਲ, ਗੁਰੂ ਦੀ ਹਜ਼ੂਰੀ ਵਿੱਚ, ਪੰਜ ਪਿਆਰਿਆਂ ਕੋਲੋਂ ਗੁਰਮੰਤਰ, ਮੂਲ ਮੰਤਰ, ਬਾਣੀ ਦਾ ਨਿਤਨੇਮ, ਗੁਰ ਦਿਖਾਇਆ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਦਿਖਾ ਦਿੱਤਾ ਹੈ, ਪ੍ਰਤੱਖ ਕਰ ਦਿੱਤਾ ਹੈ, ਮੈਲ ਨਾ ਹੀ ਸੱਚ ਮਨੇ, ਉਹਨਾਂ ਦੇ ਫਿਰ ਮਨ ਵਿੱਚ ਮੈਲ ਨਹੀਂ ਰਹਿ ਜਾਂਦੀ। ਸੱਚ ਨੂੰ ਜਿਹੜੇ ਸੋ ਮੰਨਣ ਕਰਦੇ ਹਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ, ਐਸੇ ਹੋ ਜਾਂਦੇ ਨੇ ਸੰਗਤ ਮੀਤ ਮਿਲਾਪ ਪੂਰਾ ਨਾਮ। ਮਹਾਰਾਜ ਜੀ ਕਹਿੰਦੇ ਜੇ ਨਹਾਉਣਾ ਹੀ ਹੈ ਤਾਂ ਹੋਰ ਸੁਣੋ, ਸੰਗਤ ਮੀਤ ਮਿਲਾਪ, ਜਿਹੜੀ ਸੰਗਤ ਆ ਜਿੱਥੇ ਆ ਕੇ ਉੱਚੀ ਅਵਸਥਾ ਬਣ ਜਾਂਦੀ, ਮਨ ਸ਼ੁੱਧ ਹੋ ਜਾਂਦਾ ਹੈ, ਮੀਤ ਮਿਲਾਪ ਜਿੱਥੇ ਉਹਦੇ ਪਿਆਰੇ ਮਿੱਤਰ ਨੇ, ਸਾਡੇ ਮਿੱਤਰ ਨੇ, ਉਹਨਾਂ ਨਾਲ ਮਿਲਾਪ, ਵਾਹਿਗੁਰੂ ਦੇ ਮਿੱਤਰ, ਸਤਸੰਗੀ ਜੀਵਨ, ਉਹਨਾਂ ਦੇ ਨਾਲ ਮਿਲਾਪ ਕਰਨਾ, ਇਹ ਪੂਰਾ ਇਸ਼ਨਾਨ ਹੈ, ਪੂਰਾ ਨਹਾਉਣਾ, ਫਿਰ ਉਹਦੇ ਵਿੱਚ ਆਓ ਨਹਾਵੋ। ਗਾਵੈ ਗਾਵਣ ਹਾਰ ਸ਼ਬਦ ਸੁਹਾਵਣੋ। ਉੱਥੇ ਸਤਸੰਗਤ ਵਿੱਚ ਬੈਠ ਕੇ ਨਹਾਉਣਾ ਕੀ ਹੈ? ਗਾਵਣ ਹਾਰੇ ਬਣ ਕੇ ਗੁਰੂ ਦੇ ਸ਼ਬਦ ਨੂੰ ਗਾਉਣਾ ਕੀ? ਸ਼ਬਦ ਜੋ ਸੋਭ ਨੀਕ ਹੈ ਉਹਦੇ ਨਾਲ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਪੂਰਨ ਧਿਆਨ ਲਾ ਕੇ ਗਾਉਣਾ ਕਰੇ ਸੁਣੇ। ਸਾ ਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤ। ਉੱਥੇ ਜਾ ਕੇ ਪੁੰਨ ਦਾਨ ਮਨ ਵਿੱਚ ਤਰਸ ਲਿਆ ਕੇ ਲੋਕ ਕਰਦੇ ਹਨ। ਮਹਾਰਾਜ ਜੀ ਕਹਿੰਦੇ ਇਹੋ ਹੀ ਸਾ ਲਾਹੇ ਸਾਚੇ ਮਨ ਸਤਿਗੁਰ। ਅਸਲ ਵਿੱਚ ਸਤਿਗੁਰੂ ਦਾ ਮੰਨਣ ਕਰਕੇ, ਗੁਰੂ ਦੇ ਉਪਦੇਸ਼ ਨੂੰ ਸਵੀਕਾਰ ਕਰਕੇ ਕਿ ਜੋ ਗੁਰ ਕਹੈ ਸੋਈ ਭਲ ਮੰਨ ਉਹ, ਹਰ ਹਰ ਕਥਾ ਨਿਰਾਲੀ। ਇਹ ਗੁਰਸਿੱਖੋ, ਜੋ ਗੁਰੂ ਸਾਹਿਬ ਕਹਿੰਦੇ ਨੇ ਉਹਦੇ ਵਿੱਚ ਆਪਣਾ ਭਲਾ ਮੰਨੋ, ਵੀ ਸਾਡੇ ਭਲੇ ਵਾਸਤੇ ਉੱਤੇ ਤਰਕ ਨਾ ਕਰੋ, ਉਹ ਤਰਕਾਂ ਨਹੀਂ ਕਰਨਾ। ਸਾ ਲਾਹੇ ਸਾਚੇ ਮਨ ਸਤਿਗੁਰ, ਸੱਚੇ ਗੁਰੂ ਦੇ ਉਪਦੇਸ਼ ਨੂੰ ਮੰਨਣ ਕਰਕੇ, ਸਵੀਕਾਰ ਕਰਕੇ ਉਹ ਸੱਚੇ ਵਾਹਿਗੁਰੂ ਦੇ ਨਾਮ ਨੂੰ ਸਲਾਉਣਾ ਕਰ ਸਤਸੰਗਤ ਵਿੱਚ। ਪੁੰਨ ਦਾਨ ਦਇਆ ਮਤ, ਜਦੋਂ ਇਹ ਵਡਿਆਈ ਆ ਜਾਵੇ ਗੁਰੂ ਦੇ ਸਨਮੁਖ, ਗੁਰੂ ਭਗਤੀ, ਗੁਰੂ ਪਰਮੇਸ਼ਰ ਦਾ ਗਿਆਨ, ਨਾਮ ਧਿਆਨ, ਫਿਰ ਪੁੰਨ ਦਾਨ ਦਇਆ ਮਤ, ਇਹਦੇ ਵਿੱਚ ਹੀ ਸਾਰੇ ਪੁੰਨ ਦਾਨ ਆ ਜਾਣਗੇ। ਦਇਆ ਵਾਲੀ ਮਤ ਪ੍ਰਾਪਤ ਹੋ ਜਾਵੇਗੀ, ਦੂਜੇ 'ਤੇ ਦਇਆ ਕਰਨ ਵਾਲੀ, ਤਰਸ ਕਰਨ ਵਾਲੀ, ਦੂਜੇ ਦਾ ਵਿਗੜਿਆ ਹੋਇਆ ਸਵਾਰਨ ਵਾਲੀ। ਫਿਰ ਸੰਗ ਭਾਵੈ ਸਹਿਜ ਨਹਾਵੈ ਬੇਣੀ ਤਾਂ ਸੰਗਮ ਸਤ ਸੱਤੇ। ਫਿਰ ਸੰਗ, ਉਹ ਵਾਹਿਗੁਰੂ ਪਰਮੇਸ਼ਰ ਪਤੀ ਦਾ ਸੰਗ ਜਿਹੜਾ ਹੈ, ਫਿਰ ਸੰਗ ਭਾਵੈ ਪਾਉਂਦਾ ਹੈ, ਸਹਿਜ ਨਹਾਵੈ, ਇਹ ਗੁਰੂ ਕੀ ਸਤਸੰਗਤ ਵਿੱਚ ਸੁਤੇ ਸਿੱਧੀ ਇਸ਼ਨਾਨ ਹੋ ਜਾਂਦਾ ਹੈ। ਫਿਰ ਵਾਹਿਗੁਰੂ ਪਤੀ ਜਿਹੜਾ ਅੰਗ ਸੰਗ ਹੈ ਅੰਦਰ ਹਿਰਦੇ ਵਿੱਚ ਆ, ਫਿਰ ਉਹਨੂੰ ਪਾ ਜਾਈਦਾ, ਉਹਦੇ ਦੀਦਾਰਿਆਂ ਵਾਲੇ ਬਣ ਜਾਈਦਾ। ਬੇਣੀ ਤਾਂ ਸੰਗਮ ਸੱਤ ਸੱਤ, ਇਹੋ ਹੀ ਤ੍ਰਿਬੇਣੀ ਦਾ ਸੰਗਮ ਆ, ਤਿੰਨ ਤੀਰਥ ਜਿੱਥੇ ਇਕੱਠੇ ਹੁੰਦੇ ਨੇ, ਇਲਾਹਾਬਾਦ, ਇਹੋ ਹੀ ਸੰਗਮ। ਮਹਾਰਾਜ ਕਹਿੰਦੇ ਸੱਤ ਸੱਤੇ, ਸੱਤ ਨਿਸ਼ਚੇ ਕਰਕੇ ਸੱਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਈਦਾ ਜੀ। ਆਰਾਧੇ ਕੰਕਾਰ ਸਾਚਾ ਨਿਤ ਦੇ ਚੜ੍ਹੈ ਸਵਾਇਆ। ਗੁਰੂ ਕੀ ਸਤਸੰਗਤ ਵਿੱਚ ਆ ਕੇ ਇੱਕ ਓਅੰਕਾਰ ਵਾਹਿਗੁਰੂ ਨੂੰ ਆਰਾਧਨਾ ਕਰੇ, ਸੱਚੇ ਅਕਾਲ ਪੁਰਖ ਨੂੰ, ਫਿਰ ਨਿਤ ਦੇ ਚੜ੍ਹੈ, ਬਰਕਤਾਂ ਪੈਂਦੀਆਂ ਨੇ ਇਹਦੇ ਵਿੱਚ, ਨਿਤ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ, ਬਹੁਤ ਸਵਾਇਆ, ਬਹੁਤ ਬਹੁਤ ਜ਼ਿਆਦਾ ਬਰਕਤਾਂ ਪੈਂਦੀਆਂ। ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ। ਮਹਾਰਾਜ ਜੀ ਕਹਿੰਦੇ ਸੰਤ ਸੰਗ ਗਤ, ਇਹਦੇ ਵਿੱਚ ਆ ਕੇ ਕਲਿਆਣ ਹੋ ਜਾਂਦੀ, ਉੱਚੀ ਅਵਸਥਾ ਬਣ ਜਾਂਦੀ ਹੈ, ਮਨ ਹਿਰਦਾ ਸ਼ੁੱਧ ਹੋ ਜਾਂਦਾ ਹੈ। ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਕਰਕੇ, ਸੰਤਾਂ ਦੀ ਸੰਗਤ ਕਰਨ ਕਰਕੇ, ਜਿਹਨਾਂ ਨੂੰ ਕਹੇ ਸੰਤ, ਸੋ ਤੁਜੀ ਤਨ ਸੰਗਤ ਪ੍ਰਾਣ, ਕਰ ਨਦਰ ਮੇਲ ਮਿਲਾਇਆ। ਵਾਹਿਗੁਰੂ ਨੇ ਜਿਨ੍ਹਾਂ 'ਤੇ ਨਦਰ ਕੀਤੀ ਹੈ ਉਹਨਾਂ ਦਾ ਮੇਲ ਇਹਦੇ ਨਾਲ ਮਿਲਾਇਆ ਹੈ, ਮਿਲਾਪ ਕਰਾਇਆ ਹੈ। ਕਹਿਣ ਕਹੈ ਸਭ ਕੋਏ ਕੇ ਵਡਿਆਖੀ ਹੈ। ਮਹਾਰਾਜ ਜੀ ਕਹਿੰਦੇ ਕਹਿਣ ਨੂੰ ਤਾਂ ਸਭ ਕੋਈ ਕਹਿੰਦਾ ਵੀ ਵਾਹਿਗੁਰੂ ਬੜਾ ਵੱਡਾ ਹੈ, ਬੜਾ ਸਮਰੱਥਾਵਾਨ ਹੈ। ਕੇ ਵਡਿਆਖੀ ਹੈ, ਕਿੱਡਾ ਕੁ ਵੱਡਾ, ਕੀ ਕਹੀਏ ਵੀ ਕਿੱਡਾ ਕੁ ਵੱਡਾ ਹੈ। ਸਿੱਧਾਂ ਨੇ ਆਪ ਜੀ ਨੂੰ ਕਿਹਾ ਸੀ, ਤੁਹਾਨੂੰ ਤਾਂ ਪਤਾ ਹੀ ਹੋਵੇਗਾ, ਤੁਹਾਡੇ ਜਿੰਨੀ ਬਖਸ਼ਿਸ਼ ਤਾਂ ਕੋਈ ਨਹੀਂ ਲੈ ਕੇ ਆਇਆ, ਤੁਸੀਂ ਬਹੁਤ ਵੱਡੇ ਮਹਾਨ ਹੋ ਸੱਚੇ ਪਾਤਸ਼ਾਹ, ਤੁਹਾਡੀ ਕਮਾਈ ਬਹੁਤ ਵੱਡੀ ਹੈ, ਤੁਹਾਨੂੰ ਤਾਂ ਪਤਾ ਹੀ ਹੋਵੇਗਾ ਨਾ ਰੱਬ ਕਿੱਡਾ ਕੁ ਵੱਡਾ ਹੈ। ਮਹਾਰਾਜ ਨੇ ਕਿਹਾ ਨਹੀਂ ਸੱਚੇ ਪਾਤਸ਼ਾਹ, ਸਿੱਧੋ ਤਾਂ ਜਿੱਡਾ ਵੱਡਾ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ, ਮੈਂ ਵੀ ਨਹੀਂ ਦੱਸ ਸਕਦਾ ਉਹ ਏਡਾ ਵੱਡਾ ਹੈ। ਜੇ ਵੱਡੇ ਆਪ ਜਾਣਾ ਆਪ, ਜਿੱਡਾ ਵੱਡਾ ਆਪ ਆ ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਸੋ ਕਹਿਣ ਨੂੰ ਕਹਿੰਦੇ ਆ, ਪਰ ਕਿੱਡਾ ਵੱਡਾ ਕੀ ਆਖੀਏ, ਉਹਦਾ ਕਥਨ ਨਹੀਂ ਹੁੰਦਾ, ਕਹਿਣ ਕਥਨ ਤੋਂ ਪਰੇ ਹੈ, ਵਿਸ਼ਾਲ ਹੈ। ਹੋ ਮੂਰਖ ਨੀਚ ਅਜਾਣ ਸਮਝਾ ਸਾਖੀ ਹੈ। ਆਪਣੀ ਨਿਮਰਤਾ ਵਿੱਚ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਅਸੀਂ ਮੂਰਖ ਨੀਚ ਅਜਾਣ ਨੀਚ ਹਾਂ, ਅਣਜਾਣ ਹੈ ਉਹਨੂੰ ਪੂਰਨ ਕਥਨ ਕਰਨ ਤੋਂ, ਅਣਜਾਣ ਸਮਝਾ ਸਾਖੀ ਹੈ। ਹਾਂ, ਵਾਹਿਗੁਰੂ ਨੂੰ ਸਮਝਿਆ ਹੈ ਸਾਖੀਆਂ ਦੁਆਰਾ। ਸੋ ਵਾਹਿਗੁਰੂ ਨੂੰ ਅਗਵਾਈ ਦਿੰਦੇ ਨੇ ਜਿੰਨੇ ਧਾਰਮਿਕ ਗ੍ਰੰਥ ਨੇ, ਜੋ ਬਾਣੀ ਉਹਦੀ ਕਿਰਪਾ ਨਾਲ ਸਫੁਰ ਹੋ ਰਹੀ ਹੈ, ਉਹ ਅਗਵਾਈ ਦੇ ਰਹੀ ਹੈ ਵੀ ਬਹੁਤ ਵੱਡਾ ਹੈ, ਇਹਦੇ ਦੁਆਰਾ ਮੈਂ ਕੁਝ ਸਮਝਿਆ ਹੈ, ਤੁਹਾਨੂੰ ਸਮਝਾ ਸਾਖੀ ਹੈ, ਸਮਝਾ ਰਹੇ ਹਾਂ, ਕੁਝ ਕਥਨ ਕਰ ਰਹੇ ਹਾਂ। ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ। ਮਹਾਰਾਜ ਕਹਿੰਦੇ ਜਿਹੜੇ ਗੁਰੂ ਸਾਹਿਬ ਜੀ ਦੀ ਸਾਖੀ ਅਗਵਾਈ ਹੈ ਸ਼ਬਦ ਦੀ, ਸ਼ਬਦ ਗੁਰੂ ਹੈ, ਅਕਾਲ ਪੁਰਖ ਗੁਰੂ ਹੈ, ਜਿਹੜੀ ਵਾਹਿਗੁਰੂ ਦੇ ਸ਼ਬਦ ਦੀ ਸਾਖੀ ਹੈ, ਸੱਚ ਗੁਰ ਕੀ ਸਾਖੀ, ਸੱਚੀ ਗਵਾਹੀ ਹੈ ਗੁਰੂ ਸਾਹਿਬ ਦੀ ਮਿਲੀ ਜੀਵਨ ਵਿੱਚ ਅੰਮ੍ਰਿਤ ਭਾਖੀ, ਉਹਦੇ ਦੁਆਰਾ ਅੰਮ੍ਰਿਤ ਨਾਮ ਨੂੰ ਕਹਿ ਰਹੇ ਹਾਂ ਚਰਨ ਕਰ, ਤਿਤ ਮਨ ਮਾਨਿਆ ਮੇਰ, ਉਹਦੇ ਨਾਲ ਸਾਡਾ ਮਨ ਜਿਹੜਾ ਪਤੀਜ ਗਿਆ ਹੈ, ਰੀਝ ਗਿਆ ਹੈ। ਕੂਚ ਕਰਾਇਆ ਆਵੈ ਬਿਖਲਾ ਦੇ ਸ਼ਬਦ ਸੱਚਾ ਗੁਰ ਮੇਰਾ, ਇਹ ਸੰਸਾਰ ਤੇ ਇੰਨਾ ਕੁ ਪਤਾ ਲੱਗ ਗਿਆ ਇੱਥੇ ਆਉਂਦੇ ਨੇ ਜੀਵ, ਕੂਚ ਕਰਾਇਆ ਆਵੈ ਬਿਖਲਾ ਦੇ, ਇੱਥੇ ਆ ਕੇ ਵਿਛੇ ਵਿਕਾਰਾਂ ਦੀ ਮਾਇਆ ਦੀ ਜਿਹੜੀ ਜ਼ਹਿਰ ਹੈ ਇਹੋ ਹੀ ਲੱਦ ਲੈਂਦੇ ਨੇ, ਅਤੇ ਇੱਥੋਂ ਇਹ ਲੱਦ ਕੇ ਕੂਚ ਕਰ ਜਾਂਦੇ ਹਨ। ਸ਼ਬਦ ਸੱਚਾ ਗੁਰ ਮੇਰਾ, ਪਰ ਵਾਹਿਗੁਰੂ ਨੇ ਕਿਰਪਾ ਕਰਤੀ, ਮੇਰੇ ਗੁਰੂ ਨੇ ਮੈਨੂੰ ਸੱਚਾ ਸ਼ਬਦ ਉਪਦੇਸ਼ ਦੇ ਦਿੱਤਾ ਹੈ। ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ, ਉਹਦੀ ਵਡਿਆਈ ਜਿਹੜੀ ਵਾਹਿਗੁਰੂ ਦੀ, ਆਖਣ ਵਾਲਿਆਂ ਨੂੰ ਕੋਈ ਤੋਟ ਨਹੀਂ ਆਉਂਦੀ ਹੈ। ਭਗਤੀ ਦੇ ਭੰਡਾਰੇ ਇੰਨੇ ਨੇ ਕਿ ਉਹ ਮੁੱਕ ਹਨ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤ। ਸੋ ਭਰਪੁਰ ਰਹਿਆ ਸੋਈ, ਵਾਹਿਗੁਰੂ ਹਮੇਸ਼ਾ ਹੀ ਪਰਿਪੂਰਨ ਹੋ ਰਿਹਾ ਇੱਕ ਰਸ। ਨਾਨਕ ਸਾਚ ਕਹਿ ਬੇਨੰਤੀ ਮਨ ਮੰਨ ਜੈ ਸੱਚ ਸੋਈ, ਤੀਰਥਾਂ 'ਤੇ ਜਾ ਕੇ ਪਵਿੱਤਰ ਹੋਣਾ ਮੰਨਿਆ ਸੀ। ਮਹਾਰਾਜ ਕਹਿੰਦੇ ਸੱਚ ਹੀ ਅਸੀਂ, ਅਸਲ ਇਹ ਹੈ ਕਿ ਸਾਚ ਕਹਿ ਬੇਨੰਤ, ਸੱਚ ਕਹਿੰਦੇ ਤੁਹਾਨੂੰ ਬੇਨਤੀ ਦੇ ਰੂਪ ਵਿੱਚ ਕਿ ਮਨ ਮੰਨ ਜੈ ਸੱਚ ਸੋਈ, ਜਿਹੜਾ ਆਪਣੇ ਮਨ ਨੂੰ ਸਵਾਰ ਲੈਂਦਾ ਹੈ, ਮਾਂਜ ਲੈਂਦਾ ਹੈ, ਪਵਿੱਤਰ ਕਰ ਲੈਂਦਾ ਹੈ, ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ, ਗੁਰੂ ਦੀ ਸੰਗਤ ਦੀ ਨਿਸ਼ਕਾਮ ਸੇਵਾ ਕਰਕੇ, ਸੇਵਾ ਦਾ ਕੂਚਾ ਫੜ ਕੇ ਜਿਹੜਾ ਇਹਨੂੰ ਮਾਂਜਦਾ ਹੈ, ਸੋ ਉਹ ਹੀ ਸੱਚਾ ਹੈ। ਸੱਚ ਸੋਈ ਉਹ ਨਿਰਮਲ ਉੱਜਲ ਹਿਰਦੇ ਵਾਲਾ ਹੋ ਜਾਂਦਾ, ਉਹ ਸੱਚ ਸੋਈ ਜਿਹੜਾ ਸੱਚ ਸਰੂਪ ਪਰਮੇਸ਼ੁਰ ਉਹ ਹੈ, ਉਹਦਾ ਰੂਪ ਹੋ ਜਾਂਦਾ ਹੈ, ਉਹ ਹੀ ਸੱਚਾ ਹੈ, ਪ੍ਰਵਾਨ ਹੈ। ਸੋ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਆਖਣ ਤੋਟ ਨ ਭਗਤ ਭੰਡਾਰੀ ਭਰਪੁਰ ਰਹਿਆ ਸੋਈ, ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸੱਚ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।